ਸਾਖੀ 50 ਦੀਪਾ ਨਾਰਾਇਣ ਦਾਸ ਬੂਲਾ। ਇੱਕ ਦਿਨ ਸਤਿਗੁਰੂ ਜੀ ਨੂੰ ਤਪਿਆਣੇ ਇਕਾਂਤ ਬੈਠਿਆਂ ਸੁਣ ਕੇ ਦੋ ਤ੍ਰੈ ਸਿੱਖ ਜੋ ਪਰਮਾਰਥ ਦੇ ਢੁੰਡਾਊ ਆਏ ਹੋਏ ਸਨ ਸਤਿਗੁਰਾਂ ਦੇ ਪਾਸ ਆਏ ਤੇ ਮੱਥਾ ਟੇਕ ਕੇ ਬੈਠ ਗਏ ਤੇ ਐਂ ਬੋਲੇ, ਦੀਪਾ ਸਵਾਮੀ ਜੀਓ ਸ਼ਰਨ ਆਏ ਹਾਂ। ਸਤਿਗੁਰੂ ਬੋਲੇ, ਆਓ ਜੀਓ ਆਇਆ ਨੂੰ। ਦੀਪਾ ਦੁਨੀਆਂ ਹੈ ਗਰਜ਼ੀ, ਅਸੀਂ ਵੀ ਆਏ ਹਾਂ ਗਰਜ਼ੀ ਹੋ ਕੇ। ਗਰਜ਼ ਇਹ ਹੈ ਕਿ ਇੱਕ ਦੁੱਖ ਹੈ ਦਾਰੂ, ਜਿਸ ਦਾ ਹਜ਼ੂਰ ਪਾਸ ਦੱਸੀਦਾ ਹੈ। ਗਰਜ਼ ਇਹ ਹੈ ਕਿ ਇੱਕ ਦੁੱਖ ਹੈ ਦਾਰੂ, ਜਿਸ ਦਾ ਹਜ਼ੂਰ ਪਾਸ ਦੱਸੀਦਾ ਹੈ। ਹਾਂ ਜੀ, ਜਨਮ ਮਰਨ ਦਾ ਦੁੱਖ ਕਿਵੇਂ ਮਿਟ ਜਾਏ, ਇਹ ਸਿਰ ਦੁੱਖਾਂ ਦੇ ਦੁੱਖ। ਗੁਰੂ ਜੀ ਨੇ ਸੁਣ ਕੇ ਇੱਕ ਨਿੱਕਾ ਜਿਹਾ ਸਹਿਕਵਾਂ ਸਾਹ ਲਿਆ ਤੇ ਵੈਰਾਗਮਈ ਸੁਰ ਵਿੱਚ ਬੋਲੇ, ਕਬੀਰ ਜੀ ਨੇ ਵੀ ਕਿਹਾ ਸੀ, ਗੌੜੀ ਕਬੀਰ ਜੀ ਜੇ ਮੁਖ ਪਾਚੋ ਅੰਮ੍ਰਿਤ ਖਾਏ, ਤੇਹ ਮੁਖ ਦੇਖਤ ਲੂ ਕਟ ਲਾਏ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹ ਅਰ ਗਰਭ ਬਸੇਰਾ ਰਹਾਓ, ਕਾਇਆ ਬਿਗੁਤੀ ਬਹੁ ਬਿੰਦ ਭਾਤੀ, ਕੋ ਜਾਰੇ ਕੋ ਗਡਲੇ ਮਾਟੀ, ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੇ ਤੇ ਜਮ ਕਿਉ ਨਾ ਪਿਛਾ ਪਠਾਵੋ, ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੇ ਤੇ ਜਮ ਕਿਉ ਨਾ ਪਠਾਵੋ। ਨਾਰਾਇਣ ਦਾਸ ਇਹੋ ਦਾਤਾ, ਇਹੋ ਅਗਨ ਦਹ ਅਰ ਗਰਭ ਬਸੇਰਾ ਕੱਟ ਦਿਓ। ਕੁਛ ਚਿਰ ਚੁੱਪ ਰਹਿ ਕੇ ਮਾਲਕ ਜੀ ਫਿਰ ਬੋਲੇ, ਹੱਟੀਆਂ ਤੋਂ ਹੁੱਟ ਕੇ ਕਿ ਘਰਾਂ ਤੋਂ ਹੁੱਸ ਕੇ ਆਏ ਹੋ, ਕਿ ਕਿਸੇ ਜੋਗੀ ਰਾਵਲ ਨੂੰ ਮਿਲ ਕੇ ਆਪੇ ਨੂੰ ਹਟਕਦੇ ਹਟਕਾਉਂਦੇ ਹਾਰ ਥੱਕ ਕੇ ਆਏ ਹੋ, ਹਿੱਕੇ ਦੇਖਾ ਦੇਖੀ ਕਿਸੇ ਮਿੱਤਰ ਕਿ ਹਮਸਾਏ ਦੀ ਪਰਮਾਰਥ ਦਾ ਤੁਰਲਾ ਟਿੱਕਾ ਲਵਾਉਣ ਆਏ ਹੋ, ਕਿ ਜਿੱਥੇ ਮਾਇਆ ਨਾਵਣਾ ਤੇ ਵਡਿਤ ਹੋ ਗਈ ਹੈ, ਉੱਥੇ ਇਹ ਵੀ ਚੰਨ ਇੱਕ ਹੋਰ ਲੱਗ ਜਾਏ ਮੱਥੇ ਉੱਤੇ ਪਰਮਾਰਥੀ ਹੋਣ ਦਾ, ਜਾਂ ਕੋਈ ਥੁੜ ਥੁੜ ਲੈ ਆਈ ਹੈ ਫਕੀਰਾਂ ਤੋਂ ਕਰਾਮਾਤ ਦੀ ਆਸ ਵਿੱਚ ਪੂਰੀ ਹੋਣੇ ਦੀ। ਕੁਛ ਚਿਰ ਚੁੱਪ ਰਹਿ ਕੇ ਮਾਲਕ ਜੀ ਫਿਰ ਬੋਲੇ, ਹੱਟੀਆਂ ਤੋਂ ਹੁੱਟ ਕੇ ਕਿ ਘਰਾਂ ਤੋਂ ਹੁੱਸ ਕੇ ਆਏ ਹੋ, ਕਿ ਕਿਸੇ ਜੋਗੀ ਰਾਵਲ ਨੂੰ ਮਿਲ ਕੇ ਆਪੇ ਨੂੰ ਹਟਕਦੇ ਹਟਕਾਉਂਦੇ ਹਾਰ ਥੱਕ ਕੇ ਆਏ ਹੋ, ਹਿੱਕੇ ਦੇਖਾ ਦੇਖੀ ਕਿਸੇ ਮਿੱਤਰ ਕਿ ਹਮਸਾਏ ਦੀ ਪਰਮਾਰਥ ਦਾ ਤੁਰਲਾ ਟਿੱਕਾ ਲਵਾਉਣ ਆਏ ਹੋ, ਕਿ ਜਿੱਥੇ ਮਾਇਆ ਨਾਮਣਾ ਤੇ ਵਡਿਤ ਹੋ ਗਈ ਹੈ, ਉੱਥੇ ਇਹ ਵੀ ਚੰਨ ਇੱਕ ਹੋਰ ਲੱਗ ਜਾਏ ਮੱਥੇ ਉੱਤੇ ਪਰਮਾਰਥੀ ਹੋਣ ਦਾ, ਜਾਂ ਕੋਈ ਥੁੜ ਥੁੜ ਲੈ ਆਈ ਹੈ ਫਕੀਰਾਂ ਤੋਂ ਕਰਾਮਾਤ ਦੀ ਆਸ ਵਿੱਚ ਪੂਰੇ ਹੋਣ ਦੀ। ਬੂੜਾ ਸੱਚ ਦੇ ਤੋਲਣ ਹਾਰ ਹੋ। ਇੰਜੇ ਹੀ ਲੋਕੀ ਫਿਰਦੇ ਹਨ ਸਾਧਾਂ ਸਿੱਧਾਂ ਦੇ ਦੁਆਰੇ, ਪਰ ਦਾਤਾ ਅਸੀਂ ਤਾਂ ਜਨਮ ਮਰਨ ਦਾ ਦੁੱਖ ਹਰਨ ਲਈ ਆਏ ਹਾਂ। ਹੈ ਇਹ ਵੀ ਗਰਜ਼, ਨਾ ਅਸਾਂ ਘਾਲ ਕੀਤੀ ਹੈ, ਨਾ ਅਸਾਂ ਘਾਲ ਕੀਤੀ ਹੈ ਕੋਈ, ਨਾ ਕਿਸੇ ਦਰ ਗਏ ਹਾਂ ਬਹੁਤਾ। ਖਾਣ ਪੀਣ ਨੂੰ ਆਪ ਦੇ ਰਹੇ ਹੋ, ਕਦੇ ਕਦੇ ਰਲ ਬਹੀਦਾ ਹੈ ਗੱਲਾਂ ਬਾਤਾਂ ਵਿੱਚ ਜੋ ਸਰੀਰ ਦੇ ਸੁੱਖਾਂ ਭੋਗਾਂ ਦੀਆਂ ਹੁੰਦੀਆਂ ਹਨ। ਹੈਰਾਨ ਹੋ ਜਾਈਦਾ ਹੈ ਕਿ ਕਿਵੇਂ ਇਹ ਪਾਲੀ ਪੋਸੀ, ਪੜ੍ਹਾਈ ਸਿਖਾਈ ਆਪਣੀ ਦੇਹੀ, ਕਿ ਮਿੱਠੇ ਪਿਆਰਿਆਂ ਪਿਆਰਿਆਂ ਦੀ ਪਿਆਰੀ ਦੇਹੀ ਅੱਗ ਦਾ ਭੋਗ ਬਣਾ ਦੇਈਦੀ ਹੈ ਆਪੇ। ਹੁਣ ਇੱਕ ਚਿਣਗ ਪਏ ਜੇ ਦੇਹ ਉੱਤੇ ਤਾਂ ਤੜਫ ਉੱਠੀਦਾ ਹੈ, ਤੇ ਉਸ ਵੇਲੇ ਇਹ ਸਾਰੀ ਭੋਗ ਬਣਾ ਦੇਈਦੀ ਹੈ ਅਗਨੀ ਦੇ ਅਲਾਂਬੇ ਦਾ। ਸੋਚੀਦਾ ਹੈ ਕਿ ਕੀ ਫਲ ਹੋਇਆ ਜੰਮਣ ਦੇ ਦੁੱਖ ਸਹਿਣ ਦਾ, ਤੇ ਪਲ ਕੇ ਭੋਗਾਂ ਦੇ ਸੁੱਖ ਮਾਨਣ ਦਾ। ਜੇ ਅੰਤ ਹੈ ਮਿੱਟੀ ਵਿੱਚ ਰੁਲ ਮਰਨ ਦਾ, ਜਾਂ ਅਗਨੀ ਵਿੱਚ ਅਗਨੀ ਦਾ ਭੋਗ ਬਣ ਜਾਣ ਦਾ, ਫਿਰ ਡਰ ਲੱਗਦਾ ਹੈ ਮਰਨ ਦਾ। ਡਰ ਲੱਗਦਾ ਹੈ ਆਪੇ ਅਣਚਾਹੇ ਆ ਚੰਬੜਨ ਵਾਲੇ ਦੁੱਖਾਂ ਦਾ, ਫਿਰ ਡਰ ਲੱਗਦਾ ਹੈ ਮਰ ਕੇ ਪੈਣ ਵਾਲੇ ਦੁੱਖਾਂ ਦਾ, ਤੇ ਫਿਰ ਮੁੜ ਕੇ ਗਰਭਵਾਸ ਦਾ। ਇਸ ਕਰਕੇ ਕਦੇ ਕੋਈ ਸਿੱਧ ਨਾਥ ਪੰਡਿਤ ਹਿੱਕੇ ਰਮਤਾ ਰਾਵਲ ਕੋਈ ਆ ਗਿਆ ਤਾਂ ਪੁੱਛ ਦੱਸੀ ਦਾ ਹੈ ਰਾਹ ਖਹਿੜਾ। ਪਰ ਕਿਸੇ ਤੋਂ ਪੱਲੇ ਕੁਛ ਨਹੀਂ ਪੈਂਦਾ। ਕੋਈ ਵੈਰਾਗ ਭੁੱਲ ਦੱਸਦਾ ਹੈ, ਕੋਈ ਆਖਦਾ ਹੈ ਵੈਰਾਗੀ ਹੋ ਕੇ ਘਰ ਬਾਰ ਛੱਡ ਕੇ ਬਣ ਬਣੀ ਪਰਵਤੀ ਜਾਂ ਅਸ਼ਟਾਂਗ ਯੋਗ ਕਰੋ, ਕੋਈ ਦੱਸਦਾ ਹੈ ਕਾਂਸ਼ੀ ਜਾ ਕੇ ਗਿਆਨ ਪੜ੍ਹੋ, ਕੋਈ ਔਖੇ ਔਖੇ ਕਰਮ ਕਾਂਡੀ ਕਰਮ ਦੱਸਦਾ ਹੈ। ਸਾਰੇ ਕੰਮ ਔਖੇ ਹੋਏ, ਕੌਣ ਛੱਡੇ ਸਰੀਰ ਦੇ ਸੁੱਖ ਤੇ ਰੁਲੇ। ਕੋਈ ਸੁਖੇਰਾ ਉਪਚਾਰ ਟੋਲਦੇ ਹਾਂ, ਉਸ ਰਸਤੇ ਦੀ ਭਾਲ ਕਰਦੇ ਆਏ ਹਾਂ। ਗੁਰੂ ਜੀ ਸ਼ਾਬਾਸ਼, ਸੱਚ ਆਖ ਦਿੱਤਾ ਨੇ। ਘਰ ਬਾਰ ਛੱਡ, ਸਭ ਕਿਸੇ ਦਾ ਬਣੀ ਜਾ ਬਸਣਾ ਔਖਾ। ਚਾਹੋ ਹੋ ਜਾਂਦੀ ਹੈ ਦੁਨੀਆਂ ਦੀਆਂ ਜ਼ਿੰਮੇਵਾਰੀਆਂ ਤੋਂ ਖੁਲਾਸੀ। ਨੌਲੀ ਬਸਤੀ ਆਦਿ ਹੱਟ, ਯੋਗ ਦੀਆਂ ਕਿਰਿਆ ਸਾਧਨੀਆਂ ਕਠਨ। ਚਾਹੋ ਉਮਰ ਲਮੇਰੀ, ਘਰ ਬਾਰ ਛੱਡ, ਕਾਸ਼ੀ ਜਾਂ ਵਰੇ ਲਾਉਣੇ, ਵਿਦਿਆ ਵਿਗਿਆਨ ਉੱਤੇ ਮੁਸ਼ਕਲ, ਫਲ ਪੰਡਤਾਈ। ਕਰਮ ਉਖੇਰੇ ਤੇ ਫਲ ਇੱਥੇ, ਉੱਥੇ ਦੇ ਭੋਗ ਤੇ ਫੇਰ ਜਨਮ। ਦੀਪਾ, ਕੋਈ ਪਾਤਸ਼ਾਹ ਸੌਖੀ ਡੌਲ ਬਣਾ ਦਿਓ, ਆਪ ਦਾ ਘਰ ਵਡੇਰਾ ਹੈ ਸਭਨਾ ਤੋਂ। ਗੁਰੂ ਜੀ, ਗੁਰੂ ਨਾਨਕ ਦਾ ਘਰ ਸਭ ਤੋਂ ਵੱਡਾ ਹੈ, ਜਿਨ੍ਹਾਂ ਸੌਖੇ ਕਰ ਦਿੱਤੇ ਹਨ ਸਾਰੇ ਔਖ। ਗੁਰੂ ਬਾਬੇ ਨੇ ਭਾਈ ਭਗਤੀ ਸਿਖਾਈ ਹੈ ਕਰਤਾਰ ਦੀ, ਭਗਤੀ ਵਿੱਚ ਵੈਰਾਗ ਜੋ ਗਿਆਨ ਵੀ, ਜਿਨ੍ਹਾਂ ਦੇ ਨਾਂ ਤੁਸਾਂ ਲਏ ਹਨ, ਸੌਖੇ ਹੋ ਕੇ ਆਪ ਆ ਜਾਂਦੇ ਹਨ ਸਿੱਧੇ ਹੱਥੀ। ਦੀਪਾ, ਸਾਨੂੰ ਜਾਚ ਕੋਈ ਨਹੀਂ ਵਿਹਾਰਾ ਕੁੱਠਿਆਂ ਨੂੰ, ਪਰ ਲੋੜਕੂਆਂ ਨੂੰ ਕਿਵੇਂ ਰਾਹ ਪਾ ਦਿਓ ਦਾਤਾ। ਗੁਰੂ ਜੀ, ਦੱਸੋ ਖਾਂ, ਇਸ ਦਿਸਦੇ ਵਸਦੇ ਜਗਤ ਦਾ ਕਰਤਾ ਕਾਦਰ ਮਾਲਕ ਮੰਨਦੇ ਹੋ ਕੇ ਕੋਈ ਹੈ? ਚੇਤਨਤਾ ਦਾ ਸਵਾਮੀ ਅਣ ਦਿਸਦਾ ਪਰ ਸਾਰੇ ਵਸਦਾ। ਤ੍ਰੈ, ਜੀ ਹਾਂ, ਪਰਮੇਸ਼ਰ ਤਾਂ ਹੋਇਆ ਸਾਰੇ ਖੇਲ ਪਸਾਰੇ ਵਾਲਾ, ਇਹ ਨਿਸ਼ਚਾ ਸਾਨੂੰ ਪੱਕਾ ਹੈ। ਗੁਰੂ ਜੀ, ਫਿਰ ਉਸ ਨੂੰ ਪਿਆਰ ਕਰੋ, ਇਹੋ ਹੈ ਭਗਤੀ, ਇਹੋ ਹੈ ਰਾਹ, ਇਹੋ ਹੈ ਸੁਖੱਲਾ ਰਾਹ। ਦੀਪਾ, ਕਿਵੇਂ ਜੀਓ? ਗੁਰੂ ਜੀ, ਜਿਵੇਂ ਕਰਦੇ ਹੋ ਪਿਆਰ ਪਤਨੀ ਨੂੰ, ਪੁੱਤਰਾਂ ਨੂੰ, ਪਦਾਰਥਾਂ ਨੂੰ, ਆਪਣੀ ਪਤ ਤੇ ਆਵਰੋ ਨੂੰ, ਬੈਠੇ ਰਹੋ ਦੁਕਾਨਾਂ ਤੇ ਕਿ ਨੌਕਰੀ ਕਰੋ ਮੁਨਸ਼ੀਖਾਨਿਆਂ ਵਿੱਚ, ਕਿ ਟਿਕੇ ਰਹੋ ਘਰਾਂ ਮਹੱਲਾਂ ਵਿੱਚ, ਕਿ ਵਿਚਰਦੇ ਰਹੋ ਬਾਗਾਂ ਵਿੱਚ, ਕਿ ਨਹਿਰਾਂ ਨਦੀਆਂ ਦੇ ਕਿਨਾਰੇ, ਪਰ ਪਿਆਰ ਵਿੱਚ ਰਹੋ ਸ੍ਰੀ ਪਰਮੇਸ਼ਰ ਜੀ ਦੇ। ਦੀਪਾ ਜੀਓ, ਅਣ ਦਿਸ ਦੇ ਨਾਲ ਕਿਵੇਂ ਪਵੇ ਪਿਆਰ? ਗੁਰੂ ਜੀ, ਜ਼ਰਾ ਸੋਚੋ, ਇਸ ਵੇਲੇ ਪੁੱਤ ਪਤਨੀ ਪਦਾਰਥ ਵਸ ਰਹੇ ਹਨ ਤੁਸਾਂ ਦੇ ਚੇਤਿਆਂ ਵਿੱਚ, ਪਰ ਨਹੀਂ ਵਸ ਰਿਹਾ ਰਚਨਹਾਰ ਪਰਮੇਸ਼ਰ। ਪੁੱਤਰ ਪਤਨੀ ਪਦਾਰਥ ਪਾਸ ਨਹੀਂ ਹਨ ਤੋ ਸਾਡੇ ਇਸ ਵੇਲੇ, ਪਰ ਉਹਨਾਂ ਦੀ ਹੋਂਦ ਵਸ ਰਹੀ ਹੈ ਅੰਦਰ। ਤਿਵੇਂ ਵਸਾ ਲਓ ਚੇਤੇ ਵਿੱਚ ਉਸ ਦੀ ਹੋਂਦ। ਹਾਂ ਹੋਂਦ ਭਾਈ, ਕਿ ਉਹ ਹੈ ਜਿਵੇਂ ਹਨ ਕਿਧਰੇ ਬੈਠੇ ਪੁੱਤਰ ਪਤਨੀ ਆਦਿ ਪਿਆਰੇ, ਤੇ ਉਹਨਾਂ ਦੀ ਹੋਂਦ ਵਸ ਰਹੀ ਹੈ ਤੁਹਾਡੇ ਅੰਦਰ। ਨਾਰਾਇਣ ਦਾਸ, ਚਿੱਤ ਚੰਚਲ ਵਿੱਚ ਕਿਵੇਂ ਬੈਠ ਜਾਏ ਉਸ ਦੀ ਹੋਂਦ, ਜੋ ਨਾ ਦੇਖਿਆ ਤੇ ਨਾ ਚਾਖਿਆ ਜੀਓ ਜੀ। ਗੁਰੂ ਜੀ, ਜਿਵੇਂ ਨੈਣ ਹੀਣ ਬਿਨ ਦੇਖੇ ਵਸਾ ਲੈਂਦਾ ਹੈ ਅੰਦਰ ਅਣਦੇਖੇ ਜੀਵਾਂ ਥਾਵਾਂ ਤੇ ਪਦਾਰਥਾਂ ਦੀ ਹੋਂਦ, ਸੂਰਤ ਮੂਰਤ ਜੇ ਨਹੀਂ ਬਣ ਸਕਦਾ ਅੰਦਰ, ਤਾਂ ਉਹਨਾਂ ਦੀ ਹੋਂਦ ਵਸਾ ਲੈਂਦਾ ਹੈ ਅੰਦਰ। ਇਸ ਨਾਲ ਇਉਂ ਵੀ ਕਰੋ ਸੋਹਣਿਓ, ਕਿ ਰਸਨਾ ਤੇ ਬਿਠਾ ਲਓ ਨਾਮ ਉਸਦਾ। ਉਹ ਨਾਮ ਰਸਨਾ ਤੇ ਟਿਕਦਾ ਮਨ ਵਿੱਚ ਉਤਰ ਜਾਏਗਾ, ਸਿਮਰਨ ਬਣ ਜਾਏਗਾ ਚਿੱਤ ਵਿੱਚ ਜਾ ਕੇ। ਇਉਂ ਭਾਈ, ਚਿੱਤ ਬਿਰਤੀ ਵਿੱਚ ਅਰੂੜ ਹੋ ਕੇ ਚਿੱਤ ਬਿਰਤੀ ਵਿੱਚ ਅਰੂੜ ਹੋ ਜਾਏਗਾ ਚੇਤਨ ਨਾਮੀ ਨਾਮ ਦੇ ਵਸੀਲੇ। ਜਿਉਂ ਜਿਉਂ ਮਨ ਰਚੇਗਾ ਪ੍ਰਮਾਤਮ ਯਾਦ ਵਿੱਚ, ਖਿੱਚ ਘਟੇਗੀ ਤਿਉਂ ਤਿਉਂ ਪਤਰੀ ਤਿਉਂ ਤਿਉਂ ਪੁੱਤਰ ਪਤਨੀ ਪਦਾਰਥਾਂ ਵਿੱਚ ਬੇਮਲੂਮੇ। ਇਉਂ ਸਮਝੋ ਕਿ ਜਿਉਂ ਜਿਉਂ ਰਾਗ ਪ੍ਰੇਮ ਵਧੇਗਾ ਪ੍ਰਮਾਤਮਾ ਨਾਲ, ਬੇਮਲੂਮੇ ਵੈਰਾਗ ਵਧੇਗਾ ਜਗਤ ਨਾਲ। ਜਿਉਂ ਜਿਉਂ ਰਾਗ ਪ੍ਰੇਮ ਵਧੇਗਾ ਪ੍ਰਮਾਤਮਾ ਨਾਲ, ਬੇਮਲੂਮੇ ਬੇਮਲੂਮੇ ਵੈਰਾਗ ਵਧੇਗਾ ਜਗਤ ਨਾਲ। ਜਿਵੇਂ ਜਲ ਵਿੱਚ ਖੜੋ, ਜਲ ਵਿੱਚ ਪਲ ਰਹੇ ਕਮਲ ਵਿੱਚ ਜਲ ਤੋਂ ਨਿਰਲੇਪਤਾ ਹੁੰਦੀ ਹੈ, ਉਹ ਤਾਂ ਗੁਸਤੀ ਵੱਧਦੀ ਹੈ ਸੂਰਜ ਵੱਲ ਨੂੰ। ਜੰਗਲੀ ਭੱਜੇ ਜਾਣ ਬਿਨਾਂ ਵੈਰਾਗ ਹੋ ਜਾਵੇਗਾ ਸਹਿਜ ਭਾਵ ਵਿੱਚ ਸੁਖਦਾਈ ਵੈਰਾਗ। ਤੋੜਾ ਖੋਹੀ ਵਾਲਾ ਨਾ ਐਂ ਭਾਈ, ਗੁਰੂ ਨਾਨਕ ਦੇਵ ਜੀ ਦੀ ਦੱਸੀ ਭਗਤੀ ਦੇ ਰਾਹ ਦਾ ਸੁਖੈਨ ਹੈ ਵੈਰਾਗ। ਹੁਣ ਲਉ ਜੋਗ, ਜੋਗ ਨਾਮ ਹੈ ਜੁੜਨ ਦਾ। ਜਦੋਂ ਚਿੱਤ ਪ੍ਰਿਤੀ ਵਿੱਚ ਵਸ ਗਿਆ ਕਰਤਾ ਪੁਰਖ, ਨਾਮ ਅਭਿਆਸ ਨਾਲ ਤਾਂ ਮਨ ਜੁੜ ਗਿਆ ਪਰਮਾਤਮ ਦੇਵ ਨਾਲ, ਜੋਗ ਪ੍ਰਾਪਤ ਹੋ ਗਿਆ ਆਤਮਾ ਜੋ ਜੁੜ ਗਿਆ ਪਰਮਾਤਮਾ ਨਾਲ, ਕਸ਼ਟ ਜੋਗ ਦੀ ਲੋੜ ਨਾ ਰਹੀ। ਹੁਣ ਰਿਹਾ ਗਿਆਨ, ਜਦੋਂ ਆਪਾ ਜੁੜੇਗਾ ਅੰਦਰ ਨਾਮੀ ਵਿੱਚ ਅਰਥਾਤ ਪਰਮ ਆਤਮਾ ਵਿੱਚ, ਦੋਏ ਮਿਲ ਜਾਣਗੇ ਹਜ਼ੂਰੀ ਜੋ ਪਾਸਣ ਲੱਗ ਜਾਏਗੀ ਉਸ ਮਾਲਕ ਪਾਰਕ ਦੀ। ਹਜ਼ੂਰੀ ਵਿੱਚ ਉਸ ਹਾਜ਼ਰਾ ਹਜ਼ੂਰ ਨਾਲ ਜੁੜੇ ਰਹਾਂਗੇ, ਉਸੇ ਵੇਲੇ ਆਪੇ ਸੋਝੀ ਹੋ ਆਵੇਗੀ ਕਿ ਜੁੜੇ ਰਹੇ ਹਾਂ ਪਰਮ ਆਪੇ ਨਾਲ। ਇਹੋ ਸੋਝੀ ਤੇ ਲੀਨ ਹੋਣਾ ਹੀ ਤਾਂ ਹੋਇਆ ਗਿਆਨ। ਜਦੋਂ ਨਦੀ ਸਮੁੰਦਰ ਵਿੱਚ ਆ ਮਿਲਦੀ ਹੈ ਤਾਂ ਉਸ ਵਿੱਚ ਲੀਨ ਹੋ ਜਾਂਦੀ ਹੈ। ਸਾਂਝੀਵਾਲ ਸਾਗਰ ਦੀ ਵਿਸ਼ਾਲਤਾ ਦੀ, ਉਸ ਦੀ ਨਿਰਮਲਤਾ ਦੀ, ਉਸ ਦੀ ਸ਼ਕਤੀਮਾਨਤਾ ਦੀ, ਉਸ ਦੇ ਵਜੂਦ ਦੀ, ਇਹੋ ਹੈ ਅਸਲੀ ਤੇ ਸਫਲ ਗਿਆਨ ਜੋ ਪ੍ਰੇਮ ਭਗਤੀ ਨਾਲ ਸੁਖੈਨ ਪ੍ਰਾਪਤ ਹੋ ਗਿਆ। ਮਿਲ ਪਏ ਨੇ ਪ੍ਰੇਮ ਨਾਲ, ਮਿਲੇ ਹੋਣ ਕਰਕੇ ਫੇਰ ਨਾ ਵਿਛੜੇ, ਪ੍ਰੇਮ ਸਰੂਪ ਰਹੇ। ਹੁਣ ਸਮਝ ਲਓ ਕਿ ਭਗਤੀ ਵਿੱਚ ਤ੍ਰੈ ਸਾਧਨ ਤੇ ਸਿੱਧੀ, ਗਿਆਨ, ਜੋਗ, ਵੈਰਾਗ ਆਪੇ ਪਏ ਵਰਤਦੇ ਹਨ। ਬਿਨਾਂ ਨਾਮ ਧਰੇ ਦੇ ਤੇ ਸੁਖੈਨ ਪਏ ਵਰਤਦੇ ਹਨ, ਚਾਹੇ ਵਰਤ ਰਹੇ ਲਿਖਾਉਂਦੇ ਨਹੀਂ ਪਰ ਪੁਚਾ ਦਿੰਦੇ ਹਨ ਉੱਚੀ ਅਵਸਥਾ ਵਿੱਚ। ਸਗੋਂ ਭਗਤੀ ਦਾ ਤਰੀਕਾ ਹੈ ਸਿੱਧਾ ਤੇ ਸੌਖਾ। ਆਪ ਘਰਾਂ ਵਿੱਚ ਵਸੋ, ਕਿਰਤ ਕਮਾਈ ਕਰੋ ਤੇ ਜਨਮ ਵੀ ਜਿੱਤ ਲਓ। ਬੂੜਾ, ਠੰਡ ਪਾ ਦਿੱਤੀ ਨੇ ਮਨ ਨੂੰ, ਚਾਨਣ ਲਾ ਦਿੱਤਾ ਨੇ ਨੈਣਾਂ ਨੂੰ, ਰਾਹੇ ਪਾ ਦਿੱਤਾ ਨੇ ਟੁਰਨ ਵਾਰੀਆਂ ਨੂੰ। ਸ਼ੁਕਰ ਹੈ, ਤਦੇ ਗੁਰੂ ਨਾਨਕ ਦਾ ਘਰ ਵੱਡਾ ਸਦੀਣ ਲੱਗ ਪਿਆ ਹੈ। ਬੇਅਦਬੀ ਨਾ ਹੋਵੇ ਤਾਂ ਦਾਤਾ ਜੀ ਇੱਕ ਅਰਜ਼ ਕਰਾਂ। ਗੁਰੂ ਜੀ, ਖੁਸ਼ੀ ਨਾਲ ਆਖੋ ਜੋ ਆਖਣ ਨੂੰ ਚਿੱਤ ਕਰੇ। ਸਮਝੇ ਪਿਆ ਬਿਨ ਸੰਸੇ ਨਿਵਿਰਤ ਹੋਏ ਬਿਨ, ਭਤੀਜਣਾ ਕੰਮ ਠੀਕ ਨਹੀਂ ਕਰਦੀ। ਠੀਕ ਠੀਕ। ਬੂੜਾ, ਸ੍ਰੀ ਗੁਰੂ ਜੀ ਤਪਾ ਆਇਆ ਸੀ ਇੱਕ ਸਾਡੇ ਪਿੰਡ, ਉਸਨੇ ਕੁਛ ਜੋਗ ਤੇ ਹੋਰ ਸਾਧਨ ਦੀਆਂ ਕੀਤੀਆਂ ਗੱਲਾਂ ਤੇ ਫਿਰ ਆਖਣ ਲੱਗਾ ਕਿ ਪਰਮਾਰਥ ਵਿੱਚ ਲੱਗ ਕੇ ਥੋੜੇ ਲੋਕ ਸਿਰੇ ਚੜ੍ਹਦੇ ਹਨ, ਇਸ ਰਾਹ ਵਿੱਚ ਵਿਘਨ ਬੜੇ ਪੈਂਦੇ ਹਨ। ਸ੍ਰੀ ਗੁਰੂ ਜੀ, ਸੱਚ ਕਿਹਾ ਨੇ ਉਸਨੇ, ਵਿਘਨਾਂ ਦੇ ਕਾਰਨ ਹੀ ਉਹ ਬਨਾਂ ਨੂੰ ਭੱਜਦੇ ਤੇ ਸਾਕ ਨਾਤੇ ਤੋੜ ਸੁੱਟਦੇ ਹਨ, ਪਰ ਕੀਤੇ ਕਰਮ ਉਹਨਾਂ ਦੇ ਨਾਲ ਹੁੰਦੇ ਹਨ, ਫਿਰ ਸੁਭਾਵ ਵਿੱਚ ਬੈਠ ਕੇ ਸੰਸਕਾਰ ਵਿਘਨ ਪਾਉਂਦੇ ਹਨ। ਸਰੀਰ ਵਿੱਚ ਗੁਣਾਂ ਦਾ ਵਿਰੋਧ, ਤੱਤਾਂ ਦੇ ਵਟਾਓ ਸਟਾਓ, ਰੋਗਤਾ ਅਰੋਗਤਾ, ਬਾਹਰੋਂ ਕੁਸੰਗ ਦੇ ਅਸਰ ਆਦਿਕ ਕਈ ਕਾਰਨ ਹੋਰ ਵੀ ਹਨ ਜੋ ਵਿਘਨਾਂ ਦੇ ਜਨਕ ਹਨ, ਕੋਈ ਕੀ ਕਹੇ। ਕੁਦਰਤ ਦੇ ਕੋਈ ਸਮਾਨ ਹਨ ਜੋ ਵਿਘਨਾਂ ਦੇ ਸਹਾਈ ਹਨ। ਜਿਵੇਂ ਯਤਨ ਨਾਲ ਲਾਲ ਗਰਮ ਕੀਤਾ ਲੋਹੇ ਦਾ ਗੋਲਾ ਖੁੱਲ੍ਹਾ ਰੱਖਿਆ ਗਰਮ ਨਹੀਂ ਰਹਿੰਦਾ, ਇਸ ਦੀ ਨਿੱਘ ਨੂੰ ਹਵਾ ਮਾਨੋ ਚੁਰਾਈ ਲਈ ਜਾਂਦੀ ਹੈ। ਦੀਪਾ ਲੰਮਾ ਸਾਹ ਲੈ ਕੇ ਫਿਰ ਪਾਤਸ਼ਾਹ, ਕੋਈ ਉਪਰਾਲਾ ਵਿਘਨ ਵਿਨਾਸ਼ ਦਾ? ਗੁਰੂ ਜੀ, ਜਿਵੇਂ ਲੋਹਾ ਅੱਗ ਦਾ ਸੰਗ ਨਾ ਛੱਡੇ ਤਾਂ ਲਾਲ, ਤਿਵੇਂ ਅਭਿਆਸੀ ਸਤਸੰਗ ਦਾ ਸੰਗ ਨਾ ਛੱਡੇ, ਬਣਾ ਨੂੰ ਨਾ ਦੱਸੇ, ਸਤਸੰਗ ਦੀ ਮੁਹਾਠ ਨਾ ਛੱਡੇ, ਦੂਜਾ ਦਾਰੂ। ਇਸ ਭਗਤੀ ਵਿੱਚ ਜਿਸ ਨੂੰ ਅਸੀਂ ਵਿਸਮਾਦ ਵਾਲੀ ਭਗਤੀ ਆਖਦੇ ਹਾਂ ਸੁਤੇ ਹੀ ਹੈ। ਇਉਂ ਕਿ ਭਗਤ ਵਾਹਿਗੁਰੂ ਦੇ ਆਸਰੇ ਪਰਨੇ ਹੋ ਜਾਂਦਾ ਹੈ, ਵਾਹਿਗੁਰੂ ਉਸ ਦੇ ਵਿਘਨਾਂ ਨੂੰ ਨਾਸ਼ ਕਰਦਾ ਹੈ। ਜਿਵੇਂ ਤੁਹਾਡੀ ਇਸਤਰੀ ਤੁਹਾਡੇ ਪਰਨੇ ਹੋ ਗਈ, ਹੁਣ ਤੁਸੀਂ ਉਸ ਦੇ ਦੁੱਖ ਕਲੇਸ਼ਾਂ ਦੇ ਨਿਵਾਰਕ ਆਪੇ ਹੋ ਗਏ, ਤਿਵੇਂ ਕਰਤਾ ਪੁਰਖ ਦੇ ਆਸਰੇ ਪਰਨੇ ਹੋ ਗਿਆ, ਉਸ ਦੀ ਮਿਹਰ ਉਸ ਦੀ ਅਨੁਗ੍ਰਹਿ ਸਾਡੀ ਰਾਖੀ ਕਰਦੀ ਹੈ। ਵਿਘਨ ਇਉਂ ਪਰੇ ਰਹਿੰਦੇ ਹਨ, ਪੈਂਦੇ ਹਨ ਤਾਂ ਨਿਵਰ ਜਾਂਦੇ ਹਨ। ਇਸ ਕਰਕੇ ਪ੍ਰੇਮਾ ਭਗਤੀ ਦਾ ਰਸਤਾ ਨਾਮ ਦਾ ਅਭਿਆਸ ਨਿਰਵਿਘਨ ਰਸਤਾ ਸਮਝੀਦਾ ਹੈ। ਪਰਮੇਸ਼ਰ ਭਗਤ ਵਸ਼ਲ ਹੈ, ਭਗਤਾਂ ਨੂੰ ਪਿਆਰ ਕਰਦਾ ਹੈ, ਭਗਤ ਉਸ ਨੂੰ ਪਿਆਰ ਕਰਦੇ ਹਨ, ਪਿਆਰ ਪਿਆਰ ਨੂੰ ਖਿੱਚਦਾ ਹੈ। ਤੁਸੀਂ ਰੱਬ ਜੀ ਨੂੰ ਪਿਆਰ ਨਾਲ ਯਾਦ ਕਰੋ, ਰੱਬ ਜੀ ਦੀ ਪਿਆਰ ਯਾਦ ਵਿੱਚ ਤੁਸੀਂ ਆ ਜਾਓਗੇ ਉਸ ਸਰਵਗ ਤੇ ਪ੍ਰਿਅਸ ਰੂਪ ਜੋ ਹੋਇਆ। ਬੂੜਾ ਲੰਮਾ ਸਾਹ ਲੈ ਕੇ ਕਿਹਾ ਨਿਸ਼ਚੇ ਦੇ ਘਰ ਪੁਚਾਇਆ ਨੇ, ਸਦਕੇ ਜਾਵਾਂ ਦਾਤਾ ਜੀ, ਫੇਰ ਨਹੀਂ ਨਾ ਚੱਲੇਗਾ ਮਾਇਆ ਦਾ ਵਸ ਵਿਘਨ ਪਾਉਣ ਦਾ। ਗੁਰੂ ਜੀ ਹੱਸ ਪਏ ਤੇ ਬੋਲੇ, ਲਓ ਬਈ ਹੁਣ ਸੁਣੋ ਤੇ ਸਮਝੋ ਇਹੋ ਗੱਲ ਇੱਕ ਬਿਲਾਸ ਨਾਲ। ਵਾਹਿਗੁਰੂ ਜੀ ਲਿੰਗ ਭੇਦ ਨਹੀਂ, ਪਰ ਬੋਲਣ ਵਿੱਚ ਉਹਨਾਂ ਨੂੰ ਪੁਲਿੰਗ ਕਰਕੇ ਬੋਲੀਦਾ ਹੈ। ਸਮਝਦੇ ਹੋ ਕਿ ਅਕਾਲ ਪੁਰਖ ਨੂੰ ਬੋਲਣ ਵਿੱਚ ਮਰਦ ਕਰਕੇ ਬੋਲੀਦਾ ਹੈ, ਇਸੇ ਤਰ੍ਹਾਂ ਮਾਇਆ ਨੂੰ ਇਸਤਰੀ ਲਿੰਗ ਕਰਕੇ ਬੋਲੀਦਾ ਹੈ। ਇਸੇ ਤਰ੍ਹਾਂ ਵੈਰਾਗ ਯੋਗ ਗਿਆਨ ਨੂੰ ਪੁਲਿੰਗ ਅਰਥਾਤ ਮਰਦ ਕਰਕੇ ਬੋਲੀਦਾ ਹੈ। ਸੋ ਤ੍ਰੈ ਸਮਝੋ ਮਰਦ ਹਨ ਤੇ ਮਾਇਆ ਇਸਤਰੀ ਹੈ। ਇਸਤਰੀ ਮਰਦ ਨੂੰ ਮੋਹ ਸਕਦੀ ਹੈ, ਦੋਹਾਂ ਵਿੱਚ ਕੁਦਰਤੀ ਖਿੱਚ ਜੋ ਹੋਈ। ਸੋ ਮਾਇਆ ਵੈਰਾਗ ਯੋਗ ਗਿਆਨ ਤ੍ਰੈਆਂ ਨੂੰ ਮੋਹ ਸਕਦੀ ਤੇ ਮੋਹ ਲੈਂਦੀ ਹੈ। ਜੈਸਾ ਕਿ ਕਈ ਕਥਾਵਾਂ ਵੈਰਾਗੀਆਂ ਯੋਗੀਆਂ ਤਪੀਆਂ ਗਿਆਨੀਆਂ ਦੀਆਂ ਹਨ, ਪਰ ਇਸਤਰੀ ਨੂੰ ਇਸਤਰੀ ਵਿੱਚ ਸੁਤੇ ਖਿੱਚ ਨਹੀਂ ਹੁੰਦੀ। ਸੋ ਇਸਤਰੀ ਇਸਤਰੀ ਨੂੰ ਮੋਹ ਨਹੀਂ ਸਕਦੀ। ਇਧਰ ਭਗਤੀ ਇਸਤਰੀ ਹੈ, ਇਸ ਇਸਤਰੀ ਨੂੰ ਮਾਇਆ ਇਸਤਰੀ ਨਹੀਂ ਮੋਹ ਸਕਦੀ। ਤਾਂ ਤੇ ਭਗਤੀ ਦਾ ਮਾਰਗ ਨਿਰਵਿਘਨ ਕਹੀਦਾ ਹੈ। ਇਹ ਆਖ ਕੇ ਆਪ ਨਿੱਕੀ ਜਿਹੀ ਤਾੜੀ ਮਾਰ ਕੇ ਹੱਸ ਪਏ, ਕਿਉਂ ਬਈ ਹੋਈ ਨਿਸ਼ਾ? ਤ੍ਰੈ ਨਾ ਕੇਵਲ ਮੁਸਕਰਾਏ, ਵਿਸਮਾਦ ਹੋ ਕੇ ਚਰਨਾਂ ਤੇ ਟੈ ਪਏ, ਦਾਤਾ ਮੇਰ ਕਰੋ ਹੁਣ ਦਿਓ ਦਾਨ। ਦਾਤਾ ਗੁਰੂ ਨੇ ਨਾਮ ਦਾਨ ਦੇ ਕੇ ਲੜ ਲਾ ਲਿਆ। ਤ੍ਰੈ ਪ੍ਰੇਮੀਆਂ ਦੇ ਨਾਮ ਭਾਈ ਗੁਰਦਾਸ ਨੇ 11ਵੀਂ ਵਾਰ ਵਿੱਚ ਲਿਖੇ ਹਨ, ਕਥਾ ਭਗਤ ਰਤਨਾਵਲੀ ਵਿੱਚ ਆਈ ਹੈ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਜੀ ਨੇ ਉਹਨਾਂ ਨੂੰ ਹਦਾਇਤ ਕੀਤੀ ਕਿ ਵਾਹਿਗੁਰੂ ਕੀ ਜੈ ਨਿਜ ਸਵਾਮੀ, ਸ਼ਕਲ ਸ਼ਕਤ ਜਤ ਅੰਤਰਜਾਮੀ, ਆਪ ਬਣੇ ਦਾਰਾ ਪ੍ਰਭ ਕੇਰੀ, ਪਤ ਵਰਤਾ ਕੀ ਰੀਤ ਵਡੇਰੀ, ਪਤ ਜਾਏ ਮਹਿਰਾਜੀ ਰਹਿ, ਵਿਛੜੇ ਨਿਤ ਮਿਲਬੈ ਕੋ ਚਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।